ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 ਅਪ੍ਰੈਲ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਅਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਯਕੂਬ: ਜਿਹੜੀ ਦੁਆ ਇਮਾਨ ਨਾਲ ਹੋਵੇਗੀ ਉਹਦੇ ਪਾਰੋਂ ਬਿਮਾਰ ਬਚ ਜਾਵੇਗਾ ਅਤੇ ਖੁਦਾਵੰਦ ਉਹਨੂੰ ਚੁੱਕ ਕੇ ਖਿਲਾਰ ਦੇਵੇਗਾ ਅਤੇ ਜੇ ਉਹਨੇ ਪਾਪ ਕੀਤੇ ਹੋਣ ਤਾਂ ਉਹਨਾਂ ਦੀ ਵੀ ਮਾਫ਼ੀ ਹੋ ਜਾਵੇਗੀ। ਜਵਾਬੀ ਪੜ੍ਹਾਈ: ਜ਼ਬੂਰ, ਅਮਾਲ। ਇਹ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਅਤੇ ਜੋ ਕੁਝ ਮੇਰੇ ਅੰਦਰ ਹੈ ਉਹਦੇ ਪਾਕ ਨਾਂ ਨੂੰ ਧੰਨ ਆਖੇ। ਇਹ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਅਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲੀ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਹੈ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਫਾ ਦਿੰਦਾ ਹੈ, ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਹੈ, ਉਹ ਤੇਰੇ ਸਿਰ ਉੱਤੇ ਸ਼ਫਕਤ ਅਤੇ ਰਹਿਮਤ ਦਾ ਤਾਜ ਧਰਦਾ ਹੈ। ਅਤੇ ਰੱਬ ਪੌਲੁਸ ਦੇ ਹੱਥੋਂ ਖਾਸ ਖਾਸ ਮੌਜਜ਼ੇ ਵਿਖਾਉਂਦਾ ਸੀ, ਇੱਥੇ ਤੀਕਰ ਭਈ ਰੁਮਾਲ ਅਤੇ ਪਟਕੇ ਉਹਦੇ ਪਿੰਡੇ ਤੋਂ ਲਾ ਕੇ ਬਿਮਾਰਾਂ ਉੱਤੇ ਪਾਏ ਜਾਂਦੇ ਸੀ ਅਤੇ ਉਹਨਾਂ ਦੀਆਂ ਬਿਮਾਰੀਆਂ ਜਾਂਦੀਆਂ ਰਹਿੰਦੀਆਂ ਸੀ ਅਤੇ ਭੈੜੀਆਂ ਰੂਹਾਂ ਉਹਨਾਂ ਵਿੱਚੋਂ ਨਿਕਲ ਜਾਂਦੀਆਂ ਸੀ। ਦਰਸੀਵਾਜ ਬਾਈਬਲ ਵਿੱਚੋਂ ਲੂਕਾ: ਉਹ ਯਰੂ ਵਿੱਚ ਵੜ ਕੇ ਜਾ ਰਿਹਾ ਸੀ ਅਤੇ ਵੇਖੋ ਜ਼ਕਈ ਨਾਂ ਦਾ ਇੱਕ ਬੰਦਾ ਸੀ ਜਿਹੜਾ ਮਹਿਸੂਲ ਲੈਣ ਵਾਲਿਆਂ ਦਾ ਸਰਦਾਰ ਅਤੇ ਦੌਲਤਮੰਦ ਸੀ। ਉਹ ਯਸੂ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਸੀ ਪਰ ਜੱਥੇ ਦੇ ਪਾਰੋਂ ਵੇਖ ਨਹੀਂ ਸਕਦਾ ਸੀ, ਇਸ ਲਈ ਭਈ ਉਹਦਾ ਕੱਦ ਛੋਟਾ ਸੀ। ਇਸ ਲਈ ਉਹਨੂੰ ਵੇਖਣ ਲਈ ਅੱਗੇ ਨੱਸ ਕੇ ਇੱਕ ਗੋਲਰ ਦੇ ਰੁੱਖ ਉੱਤੇ ਚੜ੍ਹ ਗਿਆ ਕਿਉਂਕਿ ਉਹ ਉਸੇ ਰਾਹ ਤੋਂ ਜਾਣ ਨੂੰ ਸੀ। ਜਦੋਂ ਯਸੂ ਉਸ ਥਾਂ 'ਤੇ ਅਪੜਿਆ ਅਤੇ ਉੱਤੇ ਨਜ਼ਰ ਕਰਕੇ ਉਹਨੂੰ ਆਖਿਆ, ਐ ਜ਼ਕਈ, ਛੇਤੀ ਉਤਰ ਆ ਕਿਉਂਕਿ ਅੱਜ ਮੈਨੂੰ ਤੇਰੇ ਘਰ ਰਹਿਣਾ ਜ਼ਰੂਰ ਹੈ। ਉਹ ਛੇਤੀ ਉਤਰ ਕੇ ਖੁਸ਼ੀ ਨਾਲ ਉਹਨੂੰ ਆਪਣੇ ਘਰ ਲੈ ਗਿਆ। ਜਦੋਂ ਲੋਕਾਂ ਨੇ ਇਹ ਵੇਖਿਆ ਤਾਂ ਸਾਰੇ ਬੜਬੜਾ ਕੇ ਆਖਣ ਲੱਗੇ, ਇਹ ਤਾਂ ਇੱਕ ਪਾਪੀ ਬੰਦੇ ਵੱਲ ਜਾ ਉਤਰਿਆ। ਅਤੇ ਜ਼ਕਈ ਨੇ ਖਲੋ ਕੇ ਖੁਦਾਵੰਦ ਨੂੰ ਆਖਿਆ, ਐ ਖੁਦਾਵੰਦ, ਵੇਖ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦੇਣਾ ਵਾਂ ਅਤੇ ਜੇ ਕਿਸੇ ਦਾ ਕੁਝ ਨਾ ਹੱਕ ਲੈ ਲਿਆ ਹੈ ਤਾਂ ਉਹਨੂੰ 4 ਗੁਣਾ ਅਦਾ ਕਰ ਦੇਵਾਂ। ਯਸੂ ਨੇ ਉਹਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਏ, ਇਸ ਲਈ ਵੀ ਇਹ ਵੀ ਇਬਰਾਹਿਮ ਦਾ ਪੁੱਤਰ ਹੈ ਕਿਉਂ ਜੇ ਆਦਮ ਦਾ ਪੁੱਤਰ ਗਵਾਚੇ ਹੋਇਆਂ ਨੂੰ ਲੱਭਣ ਅਤੇ ਮੁਕਤੀ ਦੇਣ ਆਇਆ ਏ। ਮਰਕਸ: ਅਤੇ ਉਹ ਫਿਲਫੌਰ ਇਬਾਦਤਖਾਨੇ ਵਿੱਚੋਂ ਨਿਕਲ ਕੇ ਯਾਕੂਬ ਅਤੇ ਯੂਹੰਨਾ ਦੇ ਨਾਲ ਸ਼ਮਾਉਨ ਅਤੇ ਇੰਦਰੀਆਸ ਦੇ ਘਰ ਆਏ। ਸ਼ਮਾਉਨ ਦੀ ਸੱਸ ਨੂੰ ਤਾਪ ਚੜ੍ਹੀ ਸੀ ਅਤੇ ਉਹਨਾਂ ਨੇ ਫਿਲਫੌਰ ਉਹਦੀ ਖਬਰ ਉਹਨੂੰ ਦਿੱਤੀ। ਉਹਨੇ ਕੋਲ ਜਾ ਕੇ ਅਤੇ ਉਹਦਾ ਹੱਥ ਫੜ ਕੇ ਉਹਨੂੰ ਚੁੱਕਿਆ ਅਤੇ ਤਾਪ ਉਹਦੇ ਉੱਤੋਂ ਉੱਤਰ ਗਈ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗੀ। ਸ਼ਾਮ ਨੂੰ ਜਦ ਸੂਰਜ ਡੁੱਬ ਗਿਆ ਅਤੇ ਲੋਕ ਸਾਰੇ ਬਿਮਾਰਾਂ ਨੂੰ ਅਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਉਹਦੇ ਕੋਲ ਲਿਆਏ ਅਤੇ ਸਾਰਾ ਸ਼ਹਿਰ ਬੂਹੇ ਉੱਤੇ ਇਕੱਠਾ ਹੋ ਗਿਆ ਅਤੇ ਉਹਨੇ ਬਥੇਰਿਆਂ ਨੂੰ ਜਿਹੜੇ ਨਿੱਤ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਚੰਗਾ ਕੀਤਾ ਅਤੇ ਬਹੁਤ ਸਾਰੀਆਂ ਬਦਰੂਆਂ ਨੂੰ ਕੱਢਿਆ ਅਤੇ ਬਦਰੂਆਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਹ ਉਹਨੂੰ ਪਛਾਣਦੀਆਂ ਸੀ। ਅਤੇ ਸੁਬਾਹ ਹੀ ਦਿਨ ਚੜ੍ਹਨ ਤੋਂ ਬਹੁਤ ਪਹਿਲਾਂ ਉਹ ਉੱਠ ਕੇ ਇੱਕ ਵੀਰਾਨ ਥਾਂ ਵੱਲ ਚਲਾ ਗਿਆ ਅਤੇ ਉੱਥੇ ਦੁਆ ਕੀਤੀ ਅਤੇ ਸ਼ਮਾਉਨ ਅਤੇ ਉਹਦੇ ਸਾਥੀ ਮਗਰ ਗਏ ਅਤੇ ਜਦ ਉਹ ਮਿਲਿਆ ਅਤੇ ਉਹਨੂੰ ਆਖਿਆ, ਭਈ ਸਾਰੇ ਲੋਕ ਤੈਨੂੰ ਲੱਭ ਰਹੇ ਨੇ। ਉਹਨੇ ਆਖਿਆ, ਆਓ ਅਸੀਂ ਆਲ ਦੁਆਲ ਦੇ ਕਿਤੇ ਹੋਰ ਸ਼ਹਿਰਾਂ ਵਿੱਚ ਜਾਈਏ ਤਾਂ ਜੋ ਮੈਂ ਉੱਥੇ ਵੀ ਮਨਾਦੀ ਕਰਾਂ ਕਿਉਂਕਿ ਮੈਂ ਇਸੇ ਲਈ ਨਿਕਲਿਆ ਵਾਂ। ਅਤੇ ਉਹ ਸਾਰੇ ਗਲੀਲ ਵਿੱਚ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਜਾ ਕੇ ਮਨਾਦੀ ਕਰਦਾ ਅਤੇ ਬਦਰੂਆਂ ਨੂੰ ਕੱਢਦਾ ਰਿਹਾ। ਮੱਤੀ: ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ ਭਈ ਉਹਨਾਂ ਨੂੰ ਕੱਢਣ ਅਤੇ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਇਹਨਾਂ 12 ਨੂੰ ਯਸੂ ਨੇ ਘੱਲਿਆ ਅਤੇ ਉਹਨਾਂ ਨੂੰ ਹੁਕਮ ਦੇ ਕੇ ਆਖਿਆ, ਭਈ ਗੈਰ ਕੌਮਾਂ ਵੱਲ ਨਾ ਜਾਣਾ ਅਤੇ ਸਾਮਰੀਆਂ ਦੇ ਕਿਸੇ ਸ਼ਹਿਰ ਵਿੱਚ ਨਾ ਵੜਨਾ, ਬਲਕਿ ਇਸਰਾਇਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਕੋਲ ਜਾਣਾ ਅਤੇ ਤੁਰਦੇ ਤੁਰਦੇ ਇਹ ਮਨਾਦੀ ਕਰਨਾ, ਭਈ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਉਣਾ, ਕੂੜੀਆਂ ਨੂੰ ਪਾਕ ਕਰਨਾ, ਬਦਰੂਆਂ ਨੂੰ ਕੱਢਣਾ, ਮੁਫ਼ਤ ਤੁਸੀਂ ਪਾਇਆ, ਮੁਫ਼ਤ ਦੇਣਾ। अमाल हफ्ते दे पहले दिन जद असी रोटी तोड़न लई इकट्ठे होए ते पौलुस ने दूजे दिन टुर जाण दा इरादा करके उन्हां नाल गल्लां कीतियां ते अद्धी रात तिकर कलाम करदा रहा। जिस बालखाने विच असी इकट्ठे होए सी उहदे विच बहुत सारे दीवे बल रहे सी। यूतखस नां दा एक जवान मुंडा बारी विच बैठा सी। उहदे उत्ते नींदर दा बहुत गलबा सी ते जद पौलुस बहुते चिर तिकर गल्लां करदा रहा ते ओह नींदर दे गलबे विच तीजी मंजिल तों हेठां डिग पिया ते जद चुकिया गया ते मुरदा सी। पौलुस उतर के उहदे नाल चमड़ गया ते गले ला के आख्या, घबराओ ना, इहदे विच जान है। रोमियो ऐस लई पाप तुहाडे फानी बदन विच बादशाही ना करे भई तुसीं उहदी ख्वाहिश दे हेठां लग जाओ ते अपने अज़ा नाराज़गी दे अज़ा होण लई पाप दे हवाले ना करिया करो, बल्कि अपने आप नूं मुरदिआं विच्चों जिउंदे जाण के रब दे हवाले करो ते अपने अज़ा रास्तबाजी दे हथियार होण लई रब दे हवाले करो। ऐस लई भी पाप दा तुहाडे उत्ते इख्तियार होवेगा क्यों जे तुसीं शरीयत दे हेठां नहीं बल्कि फजल दे हेठां हो। ऐस लई की होया कि असीं ऐस लई पाप करिए भई शरीयत दे हेठां नहीं बल्कि फजल दे हेठां वां? बिल्कुल नहीं। की तुसीं नहीं जाणदे भई जिहदी फरमाबरदारी लई अपने आप नूं गुलामां वांगर हवाले कर देंदे हो उहदे ही गुलाम हो जिहदे फरमाबरदार हो, भावें पाप दे जिहदा अंजाम मौत है, भावें फरमाबरदारी दे जिहदा अंजाम रास्तबाजी है। पर रब दा शुक्र है भई भावें तुसीं पाप दे गुलाम सी फिर भी दिलों उहदी तालीम दे फरमाबरदार हो गए जिहदे सांचे विच तुसीं ढाले गए सी ते पाप तों आज़ाद हो के रास्तबाजी दे गुलाम हो गए। मैं तुहाडी इंसानी कमजोरी दे पारों इंसानी तौर ते आखदा वां, जिवें तुसीं अपने अज़ा बदकारी करन नूं नापाकी ते बदकारी दे गुलामी दे हवाले कीते सी उसे तरह हुण अपने अज़ा पाक होण नूं रास्तबाजी दी गुलामी दे हवाले कर दिओ, क्यों जे जद तुसीं पाप दे गुलाम सी ते रास्तबाजी दे एतबार नाल आज़ाद सी। ਇਸ ਲਈ ਜਿਨ੍ਹਾਂ ਗੱਲਾਂ ਤੋਂ ਹੁਣ ਤੁਸੀਂ ਸ਼ਰਮਿੰਦਾ ਹੋ ਉਹਨਾਂ ਨਾਲ ਤੁਸੀਂ ਉਸ ਵੇਲੇ ਕੀ ਫਲ ਪਾਉਂਦੇ ਸੀ, ਕਿਉਂ ਜੇ ਉਹਨਾਂ ਦੀ ਅਖੀਰ ਅਤੇ ਮੌਤ ਹੈ। ਪਰ ਹੁਣ ਪਾਪ ਤੋਂ ਆਜ਼ਾਦ ਅਤੇ ਰੱਬ ਦੇ ਗੁਲਾਮ ਹੋ ਕੇ ਤੁਹਾਨੂੰ ਆਪਣਾ ਫਲ ਮਿਲਿਆ ਜਿਹਦੇ ਤੋਂ ਪਾਕੀਜ਼ਗੀ ਹਾਸਲ ਹੁੰਦੀ ਹੈ ਅਤੇ ਇਹਦਾ ਅੰਜਾਮ ਹਮੇਸ਼ਾ ਦੀ ਹਯਾਤੀ ਹੈ, ਕਿਉਂ ਜੇ ਪਾਪ ਦੀ ਮਜ਼ਦੂਰੀ ਮੌਤ ਹੈ ਪਰ ਰੱਬ ਦੀ ਬਖਸ਼ਿਸ਼ ਸਾਡੇ ਖੁਦਾ ਦੀ ਸੁਨਸੀ ਵਿੱਚ ਹਮੇਸ਼ਾ ਦੀ ਹਯਾਤੀ ਹੈ। ਮੱਤੀ ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਅਤੇ ਸਿਹਤ ਇਨਸਾਨ ਪਾਪ, ਬਿਮਾਰੀ ਅਤੇ ਮੌਤ ਦੇ ਲਾਇਕ ਨਹੀਂ। ਅਸਲੀ ਇਨਸਾਨ ਪਾਕੀਜ਼ਗੀ ਤੋਂ ਵੱਖਰਾ ਨਹੀਂ ਹੋ ਸਕਦਾ। ਅਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਨੇ ਯਸੂ ਨੂੰ ਪਾਪ, ਬਿਮਾਰੀ ਅਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਰ ਕਰਨਾ ਸੀ ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਹੈ ਅਤੇ ਜੋ ਉਹ ਇਨਸਾਨ ਲਈ ਕਰਦਾ ਹੈ। ਇਹ ਮੰਨਣਾ ਭਈ ਮਾਦੇ ਵਿੱਚ ਹਯਾਤੀ ਹੈ ਅਤੇ ਇਹ ਭਈ ਪਾਪ, ਬਿਮਾਰੀ ਅਤੇ ਮੌਤ ਰੱਬ ਦੇ ਬਣਾਏ ਹੋਏ ਨੇ, ਇਹ ਗਲਤੀ ਕਦੋਂ ਸਾਹਮਣੇ ਆਵੇਗੀ? ਇਹ ਕਦੋਂ ਸਮਝਿਆ ਜਾਵੇਗਾ ਭਈ ਮਾਦੇ ਵਿੱਚ ਨਾ ਤਾਂ ਜ਼ਹਾਨਤ ਹਯਾਤੀ ਹੈ ਅਤੇ ਨਾ ਹੀ ਅਹਿਸਾਸ ਹੈ ਅਤੇ ਇਹ ਭਈ ਇਹਦਾ ਉਲਟ ਅਮਾਨ ਸਾਰਿਆਂ ਦੁੱਖਾਂ ਦਾ ਫਲਦਾਰ ਵਸੀਲਾ ਹੈ? ਰੱਬ ਨੇ ਸਭ ਕੁਝ ਸਿਆਣ ਦੇ ਰਾਹੀਂ ਬਣਾਇਆ ਅਤੇ ਸਭ ਕੁਝ ਕਾਮਲ ਅਤੇ ਅਬਦੀ ਬਣਾਇਆ। ਇੱਥੇ ਬਸ ਇੱਕ ਬੁਨਿਆਦੀ ਵਜ੍ਹਾ ਹੈ, ਇਸ ਲਈ ਕਿਸੇ ਹੋਰ ਵਜ੍ਹਾ ਦਾ ਕੋਈ ਅਸਰ ਨਹੀਂ ਹੋ ਸਕਦਾ ਅਤੇ ਇੱਥੇ ਸਿਫਰ ਵਿੱਚ ਕੋਈ ਅਸਲੀਅਤ ਨਹੀਂ ਹੋ ਸਕਦੀ ਜਿਹੜੀ ਇਸ ਆਲਾ ਅਤੇ ਇਕੱਲੀ ਵਜ੍ਹਾ ਤੋਂ ਮਾਖੂਜ਼ ਨਹੀਂ ਹੋ ਸਕਦੀ। ਪਾਪ, ਬਿਮਾਰੀ ਅਤੇ ਮੌਤ ਹਸਤੀ ਦੀ ਸਾਇੰਸ ਨਾਲ ਤਾਲੁਕ ਨਹੀਂ ਰੱਖਦੇ, ਇਹ ਗਲਤੀਆਂ ਨੇ ਜਿਹੜੀਆਂ ਸੱਚਿਆਈ, ਹਯਾਤੀ ਜਾਂ ਪਿਆਰ ਦਾ ਟੇਵਾ ਲਾਉਂਦੀਆਂ ਨੇ। ਯੱਸੂ ਗਲਤੀ ਦੇ ਸਾਰੇ ਭੇਸ ਬੇਨਕਾਬ ਕਰਦਾ ਹੈ ਜਦੋਂ ਉਹਦੀਆਂ ਤਲੀਮਾਂ ਨੂੰ ਸਮਝਿਆ ਜਾਂਦਾ ਹੈ। ਤਮਸੀਲ ਅਤੇ ਬਹਿਸ ਦੇ ਰਾਹੀਂ ਉਹ ਚੰਗਿਆਈ ਤੋਂ ਬਦੀ ਪੈਦਾ ਕਰਨ ਦੇ ਅਦਮ ਇਮਕਾਨ ਨੂੰ ਵਾਜ਼ਿਆ ਕਰਦਾ ਹੈ ਅਤੇ ਉਹ ਸਾਇੰਸੀ ਤੌਰ 'ਤੇ ਇਸ ਵੱਡੀ ਅਸਲੀਅਤ ਨੂੰ ਬਿਆਨ ਕਰਦਾ ਹੈ ਮੌਜਜ਼ਿਆਂ ਨੂੰ ਸਾਬਤ ਕਰਦਿਆਂ ਹੋਏ ਭਈ ਪਾਪ, ਬਿਮਾਰੀ ਅਤੇ ਮੌਤ ਉਹ ਅਕੀਦੇ ਧੋਖੇ ਵਾਲੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਉਹ ਤਬਾਹ ਕਰ ਸਕਦਾ ਹੈ ਅਤੇ ਉਹਨੇ ਕੀਤਾ ਵੀ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਸ਼ਬੀਹ ਹੈ। ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ ਜਿਨ੍ਹੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਰ ਕੀਤੀ ਅਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੇ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਅਤੇ ਮਰਨ ਨੂੰ ਜ਼ਾਹਰ ਕਰਦੀ ਏ। ਸਾਇੰਸੀ ਹਸਤੀ ਅਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਅਤੇ ਖਿਆਲ, ਕਾਮਲ ਰੱਬ ਅਤੇ ਕਾਮਲ ਇਨਸਾਨ ਸੋਚ ਅਤੇ ਇਜ਼ਹਾਰ ਦੀ ਨਿਉਂ ਦੇ ਤੌਰ 'ਤੇ ਸ਼ਾਮਲ ਹੁੰਦੇ ਨੇ। ਜੇ ਇਨਸਾਨ ਕਦੀ ਕਾਮਲ ਸੀ ਪਰ ਹੁਣ ਆਪਣੀ ਕਾਮਲੀਅਤ ਗਵਾ ਬੈਠਾ ਏ, ਤਾਂ ਫਿਰ ਇਨਸਾਨ ਰੱਬ ਦੀ ਛਬੀ ਦਾ ਅਕਸ ਆਪਣੇ ਅੰਦਰ ਕਦੀ ਨਹੀਂ ਰੱਖਦੇ। ਗਵਾਚੀ ਹੋਈ ਛਬੀ ਕੋਈ ਛਬੀ ਨਹੀਂ ਏ, ਇਲਾਹੀ ਅਕਸ ਵਿੱਚ ਅਸਲੀ ਮੁਸ਼ਾਬਤ ਕਦੀ ਨਹੀਂ ਗਵਾ ਸਕਦੀ। ਇਹਨੂੰ ਸਮਝਦਿਆਂ ਹੋਏ ਯਿਸੂ ਨੇ ਆਖਿਆ, ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਬਣੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਰੱਬ ਜਾਂ ਚੰਗਿਆਈ ਨੇ ਇਨਸਾਨ ਨੂੰ ਕਦੀ ਪਾਪ ਕਰਨ ਦੇ ਕਾਬਲ ਪੈਦਾ ਨਹੀਂ ਕੀਤਾ। ਇਹ ਚੰਗਿਆਈ ਦੇ ਖਿਲਾਫ ਏ, ਯਾਨੀ ਬਦੀ ਏ, ਜਿਹੜੀ ਇਨਸਾਨ ਨੂੰ ਬਦੀ ਕਰਨ ਦੇ ਕਾਬਲ ਬਣਾਉਣ ਦੀ ਵਿਖਾਲੀ ਦਿੰਦੀ ਏ। ਇਸ ਲਈ ਬਦੀ ਭਰਮ ਦੇ ਸਿਵਾ ਕੁਝ ਨਹੀਂ ਅਤੇ ਇਹਦੀਆਂ ਅਸਲੀ ਨਿਯਮਾਂ ਬਿਲਕੁਲ ਨਹੀਂ। ਬਦੀ ਇੱਕ ਝੂਠਾ ਅਕੀਦਾ ਏ, ਰੱਬ ਇਹਦਾ ਬਣਾਉਣ ਵਾਲਾ ਨਹੀਂ ਏ। ਬਦੀ ਦਾ ਫਰਜ਼ੀ ਵਾਰਸ ਇੱਕ ਝੂਠ ਹੈ। ਬਾਈਬਲ ਵਾਜ਼ਾ ਕਰਦੀ ਏ, ਸਾਰੀਆਂ ਸ਼ੈਵਾਂ ਉਹਦੇ ਇਲਾਹੀ ਕਲਾਮ ਦੇ ਰਾਹੀਂ ਪੈਦਾ ਹੋਈਆਂ ਅਤੇ ਜੋ ਕੁਝ ਵੀ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਇਹ ਇਲਾਹੀ ਸਾਇੰਸ ਦੀ ਹਮੇਸ਼ਾ ਦੀ ਅਸਲੀਅਤ ਏ। ਜੇ ਪਾਪ, ਬਿਮਾਰੀ ਅਤੇ ਮੌਤ ਨੂੰ ਅਦਮ ਦੇ ਤੌਰ 'ਤੇ ਸਮਝਿਆ ਜਾਵੇ ਤਾਂ ਉਹ ਗਾਇਬ ਹੋ ਜਾਣਗੇ, ਜਿਵੇਂ ਬੁਖਾਰਾਤ ਸੂਰਜ ਦੇ ਅੱਗੇ ਪਿਘਲ ਜਾਂਦੇ ਨੇ। ਇਸੇ ਤਰ੍ਹਾਂ ਬਦੀ ਚੰਗਿਆਈ ਦੀ ਅਸਲੀਅਤ ਦੇ ਸਾਹਮਣੇ ਗਾਇਬ ਹੋ ਜਾਵੇਗੀ। ਇੱਕ ਨੇ ਦੂਜੀ ਨੂੰ ਲਾਜ਼ਮੀ ਲੁਕੋ ਦੇਣਾ ਹੈ ਅਤੇ ਫਿਰ ਚੰਗਿਆਈ ਨੂੰ ਅਸਲੀਅਤ ਦੇ ਤੌਰ 'ਤੇ ਚੁਣਨਾ ਕਿੰਨਾ ਅਹਿਮ ਏ। ਇਨਸਾਨ ਰੱਬ ਯਾਨੀ ਰੂਹ ਦਾ ਮਾਵਨ ਏ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾਹੀ, ਆਜ਼ਾਦੀ, ਹਮਾਂਗੀ ਅਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਏ। ਜਿੱਥੇ ਕਿਤੇ ਰੱਬ ਦਾ ਰੂਹ ਏ ਉੱਥੇ ਆਜ਼ਾਦੀ ਏ। ਯੂਰ ਦੇ ਆਸ਼ਕਾਹਨ ਵਾਂਗਰ ਪਾਕ ਤਰੀਨ ਥਾਂ ਵਿੱਚ ਦਾਖਲ ਹੋਣ ਲਈ ਇਨਸਾਨ ਆਜ਼ਾਦ ਏ, ਯਾਨੀ ਰੱਬ ਦੀ ਸਲਤਨਤ ਵਿੱਚ। ਕ੍ਰਿਸਚਨ ਸਾਇੰਸ ਦੇ ਸ਼ਿਫਾ ਦੇਣ ਵਾਲੇ ਲਈ ਬਿਮਾਰੀ ਇੱਕ ਸੁਪਨਾ ਏ ਜਿਹਦੇ ਤੋਂ ਮਰੀਜ਼ ਨੂੰ ਜਾਗਣ ਦੀ ਲੋੜ ਏ। ਇਲਾਜ ਕਰਨ ਵਾਲਿਆਂ ਨੂੰ ਬਿਮਾਰੀ ਅਸਲੀ ਨਹੀਂ ਲੱਗਣੀ ਚਾਹੀਦੀ, ਕਿਉਂਕਿ ਇਹ ਗੱਲ ਮੰਨਣ ਦੇ ਕਾਬਲ ਏ ਭਈ ਮਰੀਜ਼ ਨੂੰ ਠੀਕ ਕਰਨ ਦਾ ਤਰੀਕਾ ਇਹ ਹੈ ਭਈ ਉਹਨੂੰ ਬਿਮਾਰੀ ਗੈਰ ਅਸਲੀ ਜ਼ਾਹਰ ਕੀਤੀ ਜਾਵੇ। ਇਹ ਕਰਨ ਲਈ ਇਲਾਜ ਕਰਨ ਵਾਲੇ ਨੂੰ ਸਾਇੰਸ ਵਿੱਚ ਬਿਮਾਰੀ ਦੀ ਗੈਰ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਇਹ ਗੱਲ ਵਾਜ਼ਿਆ ਤੌਰ 'ਤੇ ਧਿਆਨ ਵਿੱਚ ਰੱਖੋ ਭਈ ਇਨਸਾਨ ਰੱਬ ਦੀ ਔਲਾਦ ਏ, ਨਾ ਭਈ ਬੰਦੇ ਦੀ। ਭਈ ਇਨਸਾਨ ਰੂਹਾਨੀ ਏ, ਨਾ ਭਈ ਮਾਦੀ। ਭਈ ਜਿੰਦ ਰੂਹ ਏ, ਮਾਦੇ ਦੇ ਬਾਹਰ, ਇਹਦੇ ਅੰਦਰ ਕਦੀ ਵੀ ਨਹੀਂ। ਬਦਨ ਨੂੰ ਅਹਿਸਾਸ ਅਤੇ ਹਯਾਤੀ ਦਿੰਦਾ ਏ। ਇਹ ਸਮਝਣ ਲਈ ਇਹ ਬਿਮਾਰੀ ਦਾ ਸੁਪਨਾ ਤੋੜਦਾ ਏ ਭਈ ਬਿਮਾਰੀ ਇਨਸਾਨੀ ਸਿਆਣ ਤੋਂ ਬਣਦੀ ਏ, ਨਾ ਭਈ ਮਾਦੇ ਤੋਂ ਅਤੇ ਨਾ ਹੀ ਇਲਾਹੀ ਸਿਆਣ ਤੋਂ। ਮਸੀਹੀ ਲਿਹਾਜ਼ ਨਾਲ ਸਾਇੰਸੀ ਅਸਲੀਅਤ ਹਿੱਸੀ ਤੌਰ 'ਤੇ ਗੈਰ ਅਸਲੀਅਤ ਏ। ਪਾਪ, ਬਿਮਾਰੀ, ਜੋ ਕੁਝ ਵੀ ਮਾਦੀ ਹਿੱਸ ਨੂੰ ਅਸਲੀ ਵਿਖਾਲੀ ਦਿੰਦਾ ਏ ਉਹ ਇਲਾਹੀ ਸਾਇੰਸ ਵਿੱਚ ਗੈਰ ਅਸਲੀ ਏ। ਜਿਸਮਾਨੀ ਹਿੱਸਾ ਅਤੇ ਸਾਇੰਸ ਹਮੇਸ਼ਾ ਤੋਂ ਮੁਖਾਲਫ ਰਹੇ ਨੇ ਅਤੇ ਹਮੇਸ਼ਾ ਰਹਿਣਗੇ ਜਦ ਤੀਕਰ ਜਿਸਮਾਨੀ ਹਿੱਸਾਂ ਦੀ ਗਵਾਹੀ ਪੂਰੇ ਤੌਰ 'ਤੇ ਕ੍ਰਿਸਚਨ ਸਾਇੰਸ ਨੂੰ ਮੰਨ ਨਹੀਂ ਲੈਂਦੀ। ਸੱਚਿਆਈ ਦੀ ਅਜਿਹੀ ਮਜ਼ਬੂਤ ਤਰੀਨ ਗਵਾਹੀ ਰੱਖਦਿਆਂ ਹੋਏ ਜਿਹੜੀ ਗਲਤੀ ਦੀ ਗਵਾਹੀ ਦੇ ਖਿਲਾਫ ਏ, ਇੱਕ ਮਸੀਹੀ ਦੂਜੀ ਨੂੰ ਜਾਂ ਬਿਮਾਰੀ ਜਾਂ ਪਾਪ ਦੀ ਸ਼ਕਲ ਵਿੱਚ ਕਿਵੇਂ ਅਸਲੀ ਜਾਂ ਸੱਚੀ ਮੰਨ ਸਕਦਾ ਏ। ਸਾਰਿਆਂ ਨੂੰ ਇਹ ਮੰਨਣਾ ਚਾਹੀਦਾ ਏ ਭਈ ਮਸੀਹ ਰਾਹ, ਸੱਚਿਆਈ ਅਤੇ ਹਯਾਤੀ ਏ ਅਤੇ ਇਹ ਭਈ ਕਾਦਰ ਮੁਤਲਿਕ ਸੱਚ ਯਕੀਨਨ ਗਲਤੀ ਨੂੰ ਤਬਾਹ ਕਰਦਾ ਏ। ਇਸ ਦੌਰ ਨੇ ਪੂਰੇ ਤੌਰ 'ਤੇ ਜਿਨ੍ਹਾਂ ਦੇ ਬਾਰੇ ਅਕੀਦਿਆਂ ਦੇ ਫਹਿਮ ਨੂੰ ਨਹੀਂ ਸਮਝਿਆ ਏ, ਇਹ ਹਲੇ ਵੀ ਇਹਨੂੰ ਥੋੜ੍ਹਾ ਬਹੁਤ ਮੰਨਦਾ ਏ। ਵੇਲਾ ਹਲੇ ਅਬਦੀਅਤ, ਲਾਫਾਨੀਅਤ ਅਤੇ ਪੂਰੀ ਅਸਲੀਅਤ ਤਿਕਰ ਨਹੀਂ ਅਪੜਿਆ। ਸਾਰੀ ਅਸਲੀਅਤ ਅਬਦੀ ਏ। ਕਾਮਲੀਅਤ ਅਸਲੀਅਤ ਨੂੰ ਸਾਹਮਣੇ ਲਿਆਉਂਦੀ ਏ। ਕਾਮਲੀਅਤ ਵਜੋਂ ਕੁਝ ਵੀ ਪੂਰੇ ਤੌਰ 'ਤੇ ਅਸਲੀ ਨਹੀਂ ਏ। ਜਦੋਂ ਤੀਕਰ ਕਾਮਲੀਅਤ ਜ਼ਾਹਰ ਨਹੀਂ ਹੁੰਦੀ ਅਤੇ ਅਸਲੀਅਤ ਤਿਕਰ ਨਹੀਂ ਅਪੜਦੀ, ਸਾਰੀਆਂ ਸ਼ੈਵਾਂ ਗਾਇਬ ਹੋਣੀਆਂ ਜਾਰੀ ਰਹਿਣਗੀਆਂ। ਸਾਨੂੰ ਹਰ ਥਾਂ 'ਤੇ ਜਿਨ੍ਹਾਂ ਦੇ ਬਾਰੇ ਗੱਲਾਂ ਕਰਨ ਨੂੰ ਤਰਕ ਕਰਨਾ ਚਾਹੀਦਾ ਏ। ਸਾਨੂੰ ਤੋਂ ਪ੍ਰਸਤੀ ਦੇ ਕੁਝ ਹੋਣ ਨੂੰ ਮੰਨਣਾ ਜਾਰੀ ਨਹੀਂ ਰੱਖਣਾ ਚਾਹੀਦਾ, ਬਲਕਿ ਸਾਨੂੰ ਇਹਦੇ ਸਾਰੇ ਅਕੀਦਿਆਂ ਉੱਤੇ ਗੌਰ ਕਰਨਾ ਚਾਹੀਦਾ ਏ ਅਤੇ ਸਿਆਣੇ ਬਣਨਾ ਚਾਹੀਦਾ ਏ। ਜਦ ਅਸੀਂ ਸਿੱਖਦੇ ਹਾਂ ਵੀ ਗਲਤੀ ਅਸਲ ਨਹੀਂ ਏ, ਅਸੀਂ ਤਰੱਕੀ ਲਈ ਤਿਆਰ ਹੋ ਜਾਵਾਂਗੇ। ਜਿਹੜੀਆਂ ਸ਼ੈਵਾਂ ਪਿੱਛਾਂ ਰਹਿ ਗਈਆਂ ਨੇ ਉਹਨਾਂ ਨੂੰ ਭੁੱਲ ਕੇ। ਯਿਸੂ ਨੇ ਸਾਇੰਸ ਵਿੱਚ ਕਾਮਲ ਬੰਦੇ ਨੂੰ ਵੇਖਿਆ ਜਿਹੜਾ ਉਹਦੇ ਉੱਤੇ ਉੱਥੇ ਜ਼ਾਹਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਛਬੀ ਅਤੇ ਸੂਰਤ ਨੂੰ ਵੇਖਿਆ ਅਤੇ ਇਨਸਾਨ ਦੇ ਐਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਅਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਅਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਅਤੇ ਇਹ ਪਾਪ, ਬਿਮਾਰੀ ਅਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।